ਜਪੋ ਜਪੋ ਲੇਖਨ ਜਿਹੜਾ ਨੇਤਰਿਆਂ ਦੀ ਲੰਬਾਈ ਇੱਕੋ ਜਿਹੀ ਹੁੰਦੀ ਹੈ। ਹਵਨ ਆਰੰਭ ਕਰਨਾ ਇਸੇ ਕਰਕੇ ਵਾਹੇ ਅਸੀਂ ਅੰਦਰ ਖਿੱਚਦੇ ਹਾਂ, ਅੱਖਰ ਨਹੀਂ ਹੈ, ਹੁਣ ਅੱਖਰ ਨਿਕਲਣਗੇ। ਗੁਰੂ ਅੱਖਰ ਗੁਰੂ ਹੈ, ਹਵਨ ਹਵਾ ਦੀ ਆਵਾਜ਼ ਹੈ, ਪਵਨ ਆਰੰਭ ਮੈਂ ਵਾਹੇ ਨਾਲ ਸ਼ੁਰੂ ਕਰਦਾ। ਔਰ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ, ਜਿਹੜਾ ਗੁਰੂ ਸ਼ਬਦ ਹੈ ਸਾਡਾ ਉਹ ਵਾਹਿਗੁਰੂ ਦਾ ਹੀ ਰਸਾਇਕ ਹੈ। ਲੇਕਿਨ ਲਿਖਣ ਦੇ ਵਿੱਚ ਸਾਨੂੰ ਵਾਹਿਗੁਰੂ ਆਏਗਾ, ਲੇਕਿਨ ਪਵਨ ਆ ਹਵਾ ਅੰਦਰ ਖਿੱਚਣੀ ਹੈ। ਪਵਨ ਆਰੰਭ ਸਤਿਗੁਰ ਮੇਲਾ ਸ਼ਬਦ ਗੁਰੂ, ਜਿਹੜਾ ਗੁਰੂ ਕੱਢਣਾ ਸੀ ਉਹ ਜੀਵ ਆ। ਲੇਕਿਨ ਦੋਨਾਂ ਦੀ ਲੈਂਗਸ ਇੱਕੋ ਜਿਹੀ ਹੋਣੀ ਚਾਹੀਦੀ, ਨੇਤਰਿਆਂ ਦੀ, ਵਾਹੇ ਦੀ ਵੀ ਤੇ ਗੁਰੂ ਦੀ। ਇਹ ਨਹੀਂ ਵੀ ਗੁਰੂ ਸ਼ੇਖ ਨੇ ਕਹਿਤਾ ਵਾਹੇ ਲੰਬੀ ਸਥਿਤੀ ਸਾਰੀ, ਨਹੀਂ। ਜਦੋਂ ਅਸੀਂ ਆ ਭੌਖੜਾ ਬਣਾਉਂਦੇ ਹਾਂ ਆ ਸਰੀਰ ਨੂੰ, ਭੌਖੜਾ ਇਹੋ ਸਾਡਾ ਜਪ ਤਪ ਹੈ, ਭੌਖੜਾ ਹੀ ਅਗਨ ਹੈ, ਭੌਖੜਾ ਹੀ ਸਾਡਾ ਅਗਨ ਤਪ ਹੈ, ਸਾਡਾ ਭਾਉ ਹੈ ਸਾਰਾ। ਅਸੀਂ ਹਾਰਡ ਲੇਬਰ ਇਸ ਤਰੀਕੇ ਦੇ ਲਾਉਣੀ ਆ ਅਭਿਆਸ ਦੇ ਉੱਤੇ, ਕਈ ਸਹੀ ਅਭਿਆਸ ਹੋਵੇ। ਅਭਿਆਸ ਤੇ ਜਿੱਦਾਂ ਮਰਜ਼ੀ ਕਰ ਲਓ ਠੀਕ ਹੈ ਕਹਿੰਦਾ, ਲੇਕਿਨ ਓਨਾ ਫਾਇਦਾ ਨਹੀਂ ਨਿਕਲਦਾ ਜਿੰਨਾ ਅਸੀਂ, ਸਾਡੀ ਆਊਟਪੁੱਟ ਘੱਟ ਨਿਕਲਦੀ ਹੈ, ਲੇਬਰ ਜ਼ਿਆਦਾ ਹੋ ਜਾਂਦੀ। ਇਸ ਕਰਕੇ ਧਿਆਨ ਨਾਲ ਅਭਿਆਸ ਕਰਨਾ, ਪਾਵਨ ਆਰੰਭ ਦੇ ਵਾਹੀ ਅੰਦਰ ਖਿੱਚਣਾ ਹੈ। ਔਰ ਗੁਰੂ ਜਿਸ ਵੇਲੇ ਤੁਸੀਂ ਪੂਰਾ ਨੇਤਰ ਖਿੱਚ ਕੇ ਗੁਰੂ ਛੱਡੋਗੇ, ਵਾਹੇ ਆਪਣੇ ਆਪ ਅੰਦਰ ਆਏਗੀ। ਕਿਉਂਕਿ ਜਦੋਂ ਗੁਰੂ ਕਹਿ ਕੇ ਹਵਾ ਕੱਢ ਸਿੱਟੀ ਤੇ ਅੰਦਰ ਵੈਕਿਊਮ ਕ੍ਰੀਏਟ ਹੋ ਜਾਂਦਾ ਹੈ, ਐਂਡ ਨੇਚਰ ਹੇਟਸ ਵੈਕਿਊਮ। ਨੇਚਰ ਦੀ ਆਦਤ ਹੈ ਵੀ ਜਿੱਥੇ ਖਾਲੀ ਥਾਂ ਉੱਥੇ ਭਰਨਾ, ਉੱਥੇ ਨੇਚਰ ਹੇਟਸ ਵੈਕਿਊਮ। ਸਾਡੇ ਪੇਟ ਦੇ ਵਿੱਚ ਜਦੋਂ ਭੌਖੜਾ ਕਹਿੰਦੇ ਪੇਟ ਪਿੱਛੇ ਚਲੇ ਜਾਂਦਾ ਅੰਦਰ, ਹੁਣ ਉਹਨੇ ਖਿੱਚਣੀ ਆਪਣੇ ਆਪ, ਪੇਟ ਤੁਹਾਡਾ ਖੁੱਲਣਾ। ਇਸ ਕਰਕੇ ਵੈਕਿਊਮ ਕ੍ਰੀਏਟ ਉਹਨੂੰ ਨੇਚਰ ਹੇਟਸ ਵੈਕਿਊਮ, ਹਰ ਵੇਲੇ ਉਹਨੇ ਵਾਹੇ ਅੰਦਰ ਆਪਣੇ ਆਪ ਆਉਣੀ। ਇਸੇ ਕਰਕੇ ਮਧਾਣੀਆਂ ਜਿਹਨਾਂ ਨਾਲ ਲੜਕੀਆਂ ਸਾਰੀਆਂ, ਉਹ ਇੱਕ ਗੁੱਡੀ ਖਿੱਚਦੇ ਆ, ਦੂਸਰੀ ਆਪਣੇ ਆਪ ਗਾਂ ਉੱਤਰ ਚੱਲ ਜਾਂਦੀ ਹੈ। ਇਹੋ ਬਾਬੇ ਨਾਨਕ ਨੇ ਕਿਹਾ, ਜਪੋ ਤਾਂ ਇੱਕੋ ਨਾਮਾ, ਇਹ ਮਨ ਇੱਟੀ ਹਾਸ ਕਰੋ, ਹੁਣੇ ਨੇਤਰੋ ਨੀਂਦ ਨਾ ਆਵੇ। ਤੋ ਅਲਰਟ ਹੋ ਕੇ ਸਮਾਸ ਕਰਨਾ, ਲੇਕਿਨ ਤੇਜ਼ ਨਹੀਂ ਕਰਨਾ। ਤੇਜ਼ ਅਭਿਆਸ, ਸਾਰੇ ਅਭਿਆਸ, ਸਾਰੀ ਸਾਰਾ ਤੇਜ਼ ਤੇਜ਼ ਦੇ ਨਾਲ ਤੁਹਾਡਾ ਮਨ ਹੀ ਅੰਦਰ ਰਹੇਗਾ, ਕਿਉਂਕਿ ਤੁਸੀਂ ਧੁੰਦ ਦੇ ਵਿੱਚ ਉੱਧਰ ਮਿਹਨਤ ਗੱਲ ਕਰ ਰਹੇ ਹੋ, ਛੇਤੀ ਛੇਤੀ ਅਭਿਆਸ ਕਰੋ, ਮਨ ਕੇ ਦੇ ਦਾ ਤੇ ਨਿਬੜ ਜਾਣਾ ਕਰਕੇ ਦੇ। ਇਸ ਕਰਕੇ ਸੰਗਤ ਦੇ ਵਿੱਚ ਜੁੜ ਕੇ ਆਰਾਮ ਦਾ ਅਭਿਆਸ ਕਰਨਾ ਥੋੜਾ ਜਿਹਾ, ਇਹ ਟਾਈਮ ਜ਼ਰੂਰੀ ਅਭਿਆਸ ਦਾ ਤਾਂ ਲੈਣੇ, ਜੋ ਚੀਜ਼ ਰਹਿਣੀ ਬਾਣੀ ਚ ਰਹਿਣੀ ਆਰਾਮ ਨਾਲ, ਜਿਹੜੀ ਸਾਰਿਆਂ ਦੀ ਸੰਗਤ ਦੀ ਹਰਕ ਦੀ ਸੰਗਤ ਧੁੰਨ ਹੈ, ਸਾਰੇ ਜਿੰਨੇ ਅਸੀਂ ਜਪ ਰਹੇ ਹਾਂ ਜੀ, ਰਿਜ਼ਲਟਨ ਧੁੰਨ ਨਿਕਲਣੀ ਉਤਰੀ ਉਹ ਆਕਾਸ਼ ਪਾੜ ਜਾਂਦੀ ਹੈ, ਪਰ ਉਹ ਧੁੰਨ ਕੱਲੀ ਨਹੀਂ ਹੈ, ਹੜੀ ਕਿੰਨੀਆਂ ਗੁਰਮੁਖਾਂ ਆਣ ਕੇ ਅਭਿਆਸ ਸੁਣ ਰਹੀਆਂ ਹੁੰਦੀਆਂ। ਉਹਨਾਂ ਨੂੰ ਤੰਗੀ ਹੁੰਦੀ ਹੈ ਜੇ ਅਸੀਂ ਅਭਿਆਸ ਗਲਤ ਕਰੀਏ, ਤੇ ਐਸਾ ਵਾਯੂਮੰਡਲ ਹੋਵੇ ਸਾਰਾ ਅਭਿਆਸ ਕਰਨਾ, ਨਵਾਂ ਵੀ ਬੰਦਾ ਕੋਈ ਆਵੇ ਰਫ਼ਤਾਰ ਤੇਜ਼ ਨਹੀਂ ਕਰਨੀ। ਇਸ ਕਰਕੇ ਉਹ ਆਪਣੀ ਪੂਰੀ ਆਕਸੀਜਨ ਅੰਦਰ ਭਰਨੀ ਹੈ। ਇਹ ਇਸ ਤਰ੍ਹਾਂ ਹੈ ਜਿੱਦਾਂ ਬੈਲਟ ਦੇ ਉੱਤੇ ਟਰਾਲੀਆਂ ਚੜ੍ਹ ਰਹੀਆਂ, ਔਰ ਕਿਸੇ ਫਰਨ ਸਾਂਭ ਕੇ ਆ ਕੇ ਉਹਨਾਂ ਨੇ ਟਰਾਲੀ ਖਾਲੀ ਹੋਣੀ ਹੈ, ਕੋਲਾ ਦੇਣਾ, ਅੱਗ ਪਕੜਨੀ, ਫਿਰ ਉਹ ਵਾਪਸ ਆਉਣੀ ਹੈ, ਫਿਰ ਤੁਰਨੀ ਹੈ, ਅਗਲੀ ਟਰਾਲੀ ਫਿਰ ਆਉਣੀ, ਉਹਨੇ ਫਿਰ ਸੁੱਟਣੀ। ਏਦਾਂ ਅਸੀਂ ਟੋਕਰੇ ਭਰ ਭਰ ਕੇ ਲਾਈਫ ਜ਼ਿੰਦਗੀ ਆਕਸੀਜਨ ਦੇ ਅੰਦਰ ਸੁੱਟਣੇ, ਉਹ ਹੈ ਸਾਡੀ। ਇਸੇ ਕਰਕੇ ਕਿ ਉਹਨੂੰ ਟਾਈਮ ਦਿਓ, ਗੁਰੂ ਨੂੰ ਪੂਰਾ ਅੰਦਰ ਜਿਹੜੀ ਆਕਸੀਜਨ ਖਿੱਚੀ ਹੈ ਉਹਨੂੰ ਕਾਰਬਨ ਡਾਈਆਕਸਾਈਡ ਬਣਨਾ, ਲੰਗ ਚ ਜਾਣਾ, ਔਰ ਸਾਰੇ ਗੁਰੂ ਨਾਲ ਕਹਿ ਕੇ ਸਾਡੇ ਤਾਂ ਤੱਕ ਆਕਸੀਜਨ ਜਾਣੀ ਹੈ, ਵਾਹੇ ਨਾਲ ਸਾਰੇ ਸਰੀਰ ਚ, ਗੁਰੂ ਨਾਲ ਇੰਨੇ ਤਾਂ ਤੱਕ। ਔਰ ਇਸੇ ਕਰਕੇ ਅਭਿਆਸੀਆਂ ਨੂੰ ਕਦੀ ਸਟਰੋਕ ਨਹੀਂ ਹੋਇਆ, ਅਜੇ ਵੱਡੀ ਬਿਮਾਰੀ ਸਟਰੋਕ ਦੀ ਅੱਜ ਕੱਲ੍ਹ ਹੋਈ, ਕਿਉਂਕਿ ਬਰੇਨ ਤੱਕ ਆਕਸੀਜਨ ਨਹੀਂ ਪਾਉਣੀ। ਸਾਡੇ ਜਾਓ ਕਿਸੇ ਪੁਰਾਤਨ ਗੁਰੂ ਜਾਂ ਪੁਰਾਣੇ ਅਭਿਆਸ ਕਰਕੇ ਦੇ, ਕਿੰਨੀਆਂ ਅੱਜ ਕੱਲ੍ਹ ਜਿੰਨੇ ਮਰ ਰਹੇ ਸਾਰੇ ਸਟਰੋਕ ਨੇ ਮਰ ਰਹੇ, ਕੌਮੇ ਸਾਰੇ, ਕਿਉਂਕਿ ਅਭਿਆਸ ਆਕਸੀਜਨ ਪੂਰੀ ਬਰੇਨ ਚ ਗਈ ਨੀ, ਬਾਡੀ ਚ ਗਈ ਨੀ ਆਕਸੀਜਨ, ਸਾਰੀ ਆਕਸੀਜਨ ਦੀ ਖੇਡ ਹੈ ਲਾਈਫ ਦੀ। ਔਰ ਸਾਇੰਟੀਫਿਕਲੀ ਬੈਲੈਂਸਡ ਅਭਿਆਸ ਹੈ ਗੁਰੂ ਨਾਨਕ ਦਾ, ਮੰਨਿਆ ਗਿਆ ਡਾਕਟਰਾਂ ਅਸੀਂ ਹੌਲੀ ਹੌਲੀ ਤੁਹਾਡੇ ਤੋਂ ਸਰੀਰ ਡਾਈਜੈਸਟ ਦੀਆਂ ਅਸੀਂ ਚੀਜ਼ਾਂ ਪਹੁੰਚਾ ਰਹੇ ਹਾਂ ਦੁਨੀਆਂ ਦੀਆਂ ਚੀਜ਼ਾਂ। ਉਹਨਾਂ ਨੇ ਕਿਹਾ ਪ੍ਰੋਪਰ ਬਰੀਦਿੰਗ ਤੇ, ਉਹਨੂੰ ਕਹਿੰਦੇ ਕਿ ਕਿਸੇ ਨੇ ਪ੍ਰੋਪਰ ਬਰੀਦਿੰਗ ਕਰਨੀ ਹੈ, ਤੇ ਬੱਚੇ ਕੋਲੋਂ ਸਿੱਖੋ, ਜਿਹੜੇ ਡਾਈਪਰ ਲੱਗਾ ਉਹ ਪਿਆ ਸੁੱਤਾ ਪਿਆ, ਉਹਦੀ ਕਦੀ ਛਾਤੀ ਨਹੀਂ ਫੁੱਲਦੀ, ਉਹਦਾ ਡਾਈਪਰ ਲੱਗੇ ਦਾ ਢਿੱਡ ਫੁੱਲਦਾ, ਕਿਉਂਕਿ ਇਸ ਕਰਕੇ ਲੀਡਰ ਜਸਟਨ ਵਾਲਿਆਂ ਨੇ ਰਿਕਮੈਂਡ ਕੀਤਾ ਸਾਰਿਆਂ ਨੂੰ, ਬੜੀਆਂ ਬੜੀਆਂ ਡਾਕਟਰਾਂ ਨਾਲ ਇੰਗਲੈਂਡ ਦੇ ਵਿੱਚ ਹੁਣੇ ਜੇ ਅਸੀਂ ਸਾਡਾ ਬੰਦਾ ਉੱਥੇ ਸਾਰਾ ਡਾਕਟਰ ਕਹਿੰਦੇ ਅਸੀਂ ਆਕਸੀ ਉਹਨੇ ਪੇਪਰ ਪੜ੍ਹਿਆ ਫਸਟ ਆਇਆ ਰਸ਼ੀਆ ਦਾ ਡਾਕਟਰ ਸੀ, ਉਹਨੇ ਕਿਹਾ ਇਹ ਉਹ ਕਹਿੰਦੇ ਜੀ ਦਿਸ ਇਜ਼ ਰਿਟਨ ਇਨ ਅਦਰ ਰਿਲੀਜੀਅਸ ਬੁੱਕ ਇਨ ਦਾ ਵੇਅਰ, ਕਹਿੰਦੇ ਜੀ ਆਹ ਦੇਖੋ ਇਤਿਹਾਸ ਕਿੰਨਾ ਕੁ ਮਿਹਨਤ ਕਰਕੇ ਦਾ ਡਾਕਟਰ ਨੇ ਕਿਹਾ ਸਰ ਕਿੰਨੇ ਪਾਉਂਡ ਉਹਦੀ ਫੀਸ ਦੀ ਗੱਲ ਕਰਦੇ ਡਾਕਟਰ, ਪਰ ਸਾਡਾ ਮਜੀਦ ਕਹਿੰਦਾ ਵੀ ਕਹਿੰਦੀ ਕਿ ਸਾਡੇ ਅਸੀਂ ਇਹਦੇ ਨਾਲ ਤੁਸੀਂ ਕਿੱਦਾਂ ਕਰਨੀ ਮੈਨੂੰ ਦੱਸ, ਉਹ ਸਾਰਾ ਉਹਨੇ ਕਰਕੇ ਦੱਸਿਆ ਸਾਰਾ ਅਭਿਆਸ, ਉਹ ਕਹਿੰਦਾ ਇਹ ਤੇ ਕਿੱਥੋਂ ਦੇਖਿਆ, ਕਹਿੰਦੀ ਸਾਡੀ ਬਾਣੀ 'ਚ ਲਿਖਿਆ ਸਾਰਾ, ਕਹਿੰਦੇ ਤੇਰੇ ਨਾਲ ਕੋਈ ਫੀਸ ਨਹੀਂ ਮੈਂ ਲੈਂਦਾ ਪਰ ਤੁਸੀਂ ਮੈਂ ਤੁਹਾਨੂੰ ਮੁੜ ਕੇ ਆਣ ਕੇ ਟਾਈਮ ਦੇਵਾਂਗਾ, ਇਹੋ ਤੇ ਅਸੀਂ ਪੇਪਰ ਮਤਲਬ ਇਹ ਐਸਾ ਰਿਕਮੈਂਡਡ ਅਭਿਆਸ ਹੈ, ਇਹ ਇਹ ਐਸੀ ਚੀਜ਼ ਹੈ ਇਹ ਜੇ ਸਹੀ ਤਰੀਕੇ ਨਾਲ ਕਰਨਗੇ ਸਾਰੀ ਦੁਨੀਆ ਆਪਣਾ ਫਾਇਦਾ ਦੀ ਸਿਹਤ ਦਾ ਦੇਖ ਸਕਦੇ, ਇਸ ਕਰਕੇ ਆਕਸੀਜਨ ਨਹੀਂ ਮਿਲਦੀ ਬਾਡੀ ਨੂੰ ਤਾਂ ਬਿਮਾਰੀਆਂ ਪੈ ਗਈਆਂ, ਕਰਕੇ ਖੁੱਲੀ ਹਵਾ 'ਚ ਅਭਿਆਸ ਕਰੋ, ਕਦੀ ਗੰਦੀ ਹਵਾ 'ਚ ਅਭਿਆਸ ਨਾ ਕਰੋ, ਸਾਰਾ ਆਰਾਮ ਦੇ ਔਰ ਐਸਾ ਕਰੋ ਜਿਹੜਾ ਨਾਲ ਦਾ ਡਿਸਟਰਬ ਨਾ ਹੋਏ ਕੋਈ, ਕਿਉਂਕਿ ਹੀਆ ਕਾਹੋ ਨਾ ਦਿਖਾਏ ਸਾਡੇ, ਮੈਂ ਕਿਸੇ ਦਾ ਹਿਰਦਾ ਨਾ ਦੱਸਿਆ ਦੂਰ ਕਰਦਾ ਕੋਈ ਆਦੀ ਜਗ੍ਹਾ ਲੱਭ ਸਕਦੇ ਹੋ, ਇਸ ਕਰਕੇ ਹਰ ਚੀਜ਼ ਹੋ ਸਕਦੀ, ਲੇਕਿਨ ਅਭਿਆਸ ਗਲਤ ਨਹੀਂ ਹੋਣ ਦੇਣਾ, ਆਓ ਆਪਾਂ ਰਲ ਮੁੜ ਕੇ ਉਹ ਭੌਖਣਾ ਬਣਾਉਣਾ, ਉਹਨੂੰ ਕੱਢਣਾ, ਚੱਪੀਆਂ ਭਰਦਾ ਆਕਸੀਜਨ, ਫਿਰ ਇਹੋ ਹੀ ਸਾਡਾ ਪਾਪ ਹੈ, ਇਹੋ ਹੀ ਜਪ ਹੈ, ਇਹੋ ਹੀ ਹਾਰਡ ਲੇਬਰ ਕਰਨੀ, ਭੌਖਲਾ ਆਗਨ ਤਾਪ ਪਾਓ, ਫਿਰ ਸਾਡਾ ਭਾਂਡਾ ਪਾਓ ਬਣਨਾ, ਹੌਲੀ ਹੌਲੀ ਗਿਆਨ ਦਾਂਗੇ, ਲੇਕਿਨ ਗਿਆਨ ਸਭ ਤੋਂ ਪਹਿਲਾਂ ਇਹੋ ਹੀ ਹੈ ਕਿ ਸਹਿਜ ਬੋਲੋ ਜੈਸੇ ਤਪ ਨਾ ਜਾਈ, ਹਰੇ ਕਾ ਬਿਲੋਨਾ ਬਲੋ ਮੇਰੇ ਪਾਖਿਆ ਕਈ ਬੈਠਕਾਂ ਚ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਗ ਕਰਦੇ ਆ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੀਤ ਜਿੰਨੇ ਸਿੱਧੇ ਨੇ ਉਨੇ ਡੂੰਘੇ ਨੇ, ਔਰ ਉਹ ਗੁਰੂ ਸਾਹਿਬ ਨੇ ਜਿਹਨਾਂ ਕੋਲ ਪਹਿਲੇ ਸਾਰਿਆਂ ਗੁਰੂਆਂ ਦਾ ਗਿਆਨ ਭਗਤਾਂ ਦੀਆਂ ਪੋਥੀਆਂ ਕੋਲ ਸੀ, ਔਰ ਉਹਨਾਂ ਨਾਲ ਫਿਰ ਥੋੜੇ ਜਿਹੇ ਗੀਤ ਲਿਖੇ, ਪਰ ਡਾਈਜੈਸਟਡ ਗਿਆਨ ਹੈ, ਐਸੇ ਘੁੱਟਵੇਂ ਗੀਤ ਹੈ ਪਰ ਡੂੰਘੇ ਬੜੇ ਹੈ। ਔਰ ਅਸੀਂ ਉਹਦੀ ਬਾਣੀ ਦੇ ਗਾਂ ਉਦਾਹਰਣ ਬਾਣੀ ਦੇ ਕੇ ਉਹ ਬਾਣੀ ਖੋਲ ਰਹੇ ਹਾਂ ਕਿ ਗੋਬਿੰਦ ਦੇ ਗੁਣ ਗਾਉਣਾ ਗਾਉਣਾ ਵਜਾਉਣਾ ਨਹੀਂ ਹੈ, ਕੀਰਤਨ ਕਰਨਾ ਨਹੀਂ ਹੈ, ਗੁਣ ਗਾਉਣੇ ਹੈ ਹੀ ਨਾਮ ਜਪਣ ਤੇ। ਜਦੋਂ ਦੀ ਅਸੀਂ ਇਹ ਬੈਠਕ ਸ਼ੁਰੂ ਆ, ਕਾਫੀ ਖੋਲ ਚੁੱਕੀ ਹੈ ਪਿੱਛੇ, ਅੱਜ ਅਸੀਂ ਇਹਦੀ ਇਹ ਤੌਰ ਅੱਗੇ ਲੈ ਰਹੇ ਹਾਂ। ਪੰਨਾ ਹੈ 12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਆਸਾ ਮਹੱਲਾ 5 ਅਸੀਂ ਪਿਛਲੀ ਬੈਠਕ ਚ ਇਹ ਸ਼ਬਦ ਲਿਆ ਸੀ ਕਿ ਦੋ ਰੰਗ ਹੈ ਦੁਨੀਆਂ ਚ, ਜਾਂ ਭਜਨ ਦਾ ਰੰਗ ਚੜ੍ਹਦਾ ਜਾਂ ਮਾਇਆ ਦਾ ਰੰਗ ਚੜ੍ਹਦਾ। ਜੇ ਮਾਇਆ ਦਾ ਰੰਗ ਚੜਿਆ ਰਿਹਾ, ਭਜਨ ਦਾ ਰੰਗ ਨਾ ਚੜਿਆ, ਕੀ ਹੋਏਗਾ? ਇਸ ਮਾਇਆ ਦੇ ਸਮੁੰਦਰ ਨੂੰ ਪਾਰ ਕਰਨ ਤੋਂ ਸਰੰਜਾ ਮੇ ਲਾਭ ਕੋਈ ਤਰੀਕਾ ਕਰ। ਭਾਵਜਰ ਕਰਨ ਕਾ ਹੈ, ਭਾਵਜਰ ਹੈ ਮਾਇਆ ਦਾ ਐਸਾ ਫਿਰ ਕੁਸ਼ਨ ਜਿਹੜਾ ਸਭ ਤੋਂ ਵੱਡਾ ਦੁਨੀਆਂ ਚ, ਏਡੀ ਵੱਡੀ ਮਾਇਆ ਹੈ, ਇਹਨੂੰ ਤਰਨ ਦਾ ਕੋਈ ਇੰਤਜ਼ਾਮ ਕਰ। ਤੋ ਅਸੀਂ ਇਹ ਰਹਾਉ ਦੀ ਤੋਂ ਕਲੀਅਰ ਕੀਤੀ ਹੈ ਸਾਰਾ ਸ਼ਬਦ ਅਸੀਂ ਹੁਣ ਇਹਦੇ ਤੇ ਹੀ, ਕਿਉਂਕਿ ਕਿਉਂ ਜਨਮ ਵਿਰਥਾ ਜਾਤਾ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਖੇੜੀ ਹੋਈ ਹੈ, ਉਹਦਾ ਕੀ ਹੈ?
ਕਈ ਪੁਰਾਣਾ
ਪਹਿਲੇ ਸੱਤ ਦਿਨ ਤੋਂ ਲੈ ਕੇ ਤੂੰ ਬੰਦੇ ਤੂੰ ਬੰਦਾ ਹੀ ਬਣਦਾ ਆ ਰਿਹਾ, ਪਰ ਹਰ ਵਾਰੀ ਜਨਮ ਹਾਰ ਕੇ ਜਾਂਦਾ ਕਰਮ ਕਾਂਡਾਂ ਚ, ਇਹਨਾਂ ਚੀਜ਼ਾਂ ਚ, ਪੂਜਾ ਪਾਠਾਂ ਚ, ਨਾਮ ਜਪਦਾ ਨੀ, ਉਹ ਤੈਨੂੰ ਫੇਰ ਮਾਨਸਿਕਾ ਹੀ ਜਨਮ ਮਿਲੇਗਾ। ਬਹੁਤ ਕਿਤੇ ਭੈੜੇ ਕਰਮ ਕੀਤੇ ਹੋਣ, ਬੱਜਰ ਪਾ ਤਾਂ ਕਿਤੇ ਜੂਨ ਚ ਬੰਦਾ ਜਾਂਦਾ ਹੈ, ਆਰਪੁਰ ਖੇਡਾ ਦਿਆਰ ਹੈ, ਉਹ ਮੁੜ ਕੇ ਫਿਰ ਤੈਨੂੰ ਬੰਦਾ ਚਾਂਸ ਦਿੰਦਾ ਬਾਰ ਬਾਰ। ਇਸ ਕਰਕੇ ਮਤ ਸਮਝੋ ਕਿ 84 ਲੱਖ ਜੂਨਾਂ ਦੇਖੋ, ਸਾਰੀਆਂ ਜੂਨਾਂ ਹੀ ਭੋਗਣ ਲਈ ਹੈ, ਇੱਕ ਜੂਨ ਛੁੱਟਣ ਲਈ ਆ, ਕਿ ਇਹਦੇ ਚ ਵੀ ਨੀ ਛੁੱਟਦੇ। ਤਾਂ ਲਿਖਿਆ ਕਿ ਇਹ ਜਿਹੜੀ ਤੈਨੂੰ ਹੁਣ ਤੇ ਪਿਆਰੇ ਨੂੰ ਮਿਲ ਰਿਹਾ ਤੂੰ, ਕਿਉਂਕਿ ਤੈਂ ਵੀ ਉਹਦੀ ਕਿਰਪਾ ਨਾਲ ਤੈਨੂੰ ਆ ਜਨਮ ਮਿਲਦਾ ਆ ਰਿਹਾ, ਪਰ ਤੂੰ ਹਰ ਵਾਰੀ ਹਾਰ ਕੇ ਜਾਂਦਾ। ਤੋ ਮਹਾਰਾਜ ਕਹਿੰਦੇ ਆ ਤੁਹਾਡੀ ਕਿਰਪਾ ਨਹੀਂ। ਜਿਹੜਾ ਟੇਪ ਰਿਕਾਰਡਰ ਚ ਨਾਮ ਸੁਣਦੇ, ਟੇਪ ਰਿਕਾਰਡਰ ਤਰ ਜਾਊਗਾ। ਇੰਨਾ ਅਸੀਂ ਨਾਮ ਟੇਪਾਂ ਤੇ ਸੁਣਦੇ ਆ ਰਹੇ ਹਾਂ, ਸਾਰਾ ਕੁਛ ਚਾਰਾ ਰਸਤੀ ਲੈਣੀ ਹੈ। ਅਸੀਂ ਛੋਟੇ ਛੋਟੇ ਨੀਲ ਪੱਥਰ ਗੱਡ ਰਹੇ ਹਾਂ ਇਸ ਗਿਆਨ ਚ, ਬਾਣੀ ਦੇ ਰਾਹੀਂ। ਕੀ ਗਨਕਾ ਤਰੀ ਸੀ, ਤੋਤਾ ਨੀ ਸੀ ਤਰਿਆ। ਆਮ ਉਹਦੀ ਕਹਾਵਤ ਆਉਂਦੀ ਜੀ, ਗਨਕਾ ਉਧਰ ਗਈ ਸਾਰੀ, ਲੇਕਿਨ ਤੋਤੇ ਨੂੰ ਪੜ੍ਹਾਉਂਦੀ ਸੀ ਰਾਮ 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 ਰਾਮ। ਅਸਰ ਕਾਹਦੇ ਤੇ ਹੋਇਆ? ਮਾਨਸ ਜੂਨੀ ਤੇ। ਤੋਤਾ ਨੀ ਉਧਰ ਸਕਦਾ, ਉਹ ਜੂਨ ਹੈ, ਮਾਨਸ ਜਨਮ ਚ ਉਧਰ ਹੋ ਗਈ। ਇਸ ਕਰਕੇ ਇਹਦੇ ਲਈ ਮਾਨਸ ਜਨਮ ਮਿਲਦੀ ਹੈ, ਇਹਦੇ ਚ ਨਾਮ ਜਪ ਕੇ ਉਧਰ ਸਕਦਾ। ਹੋਰ ਕੋਈ ਚੈਨਲ ਹੀ ਨੀ ਹੈ, ਕੋਈ ਤਰੀਕਾ ਹੀ ਨੀ ਹੈ, ਤਾਂ ਸ਼ਬਦ ਰੌਲਾ ਪਾ ਰਿਹਾ ਹੈ ਭਈ
ਜੋ 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 ਜੋ
ਕੀਤਾ ਪਰ ਐਸੇ ਕਰਮ ਕਾਂਡਾਂ ਚ ਪਿਆ ਰਿਹਾ ਉਹ ਸਿਰਫ ਤੈਨੂੰ ਭੁਗਤਾ ਰਿਹਾ ਹੈ ਤੇਰਾ ਹੀ। ਅਸੀਂ ਜੀ ਕਦੇ ਨੀ ਰੱਬ ਤੇ ਸੁਣ ਸਕਦੇ ਕਿ ਜੀ ਅਸੀਂ ਨਾਮ ਨੀ ਜਪ ਸਕਦਾ ਉਹਦਾ ਪਾੜਾ ਹੀ ਹੈ, ਨਹੀਂ ਇਹ ਫਿਲਾਸਫੀ ਨਹੀਂ ਹੈ। ਬਾਬਾ ਨਾਨਕ ਕਹਿੰਦਾ ਸੌ ਵੇਜੀ ਆ ਆਪਣਾ ਕੀ ਆ, ਬੰਦਾ ਆਪ ਕਰਦਾ ਹੀ ਹੈ ਤੇ ਲਿਖਿਆ ਆਸਾ ਦੀ ਵਾਸ। ਇਸ ਕਰਕੇ ਬੰਦੇ ਦੀ ਜਿਹੜੀ ਕਰਮਾਂ ਜਨਮਾਂ ਜਨਮਾਂ ਤੋਂ ਕਰਮ ਕਰਦਾ ਆ ਰਿਹਾ ਹੈ ਉਹਦਾ ਫਲ ਭੁਗਤਾਉਣ ਲਈ ਹੀ ਤੈਨੂੰ ਆ ਜਨਮ ਮਿਲਦਾ ਹੈ, ਪਰ ਪਿਛਲੇ ਜਨਮਾਂ ਦੇ ਫਲ ਭੁਗਤਣੇ ਹੈ। ਤੂੰ ਭਜਨ ਘੱਟ ਕਰਦਾ ਔਰ ਇਹਨਾਂ ਨੂੰ ਨਾਸ ਕਰਨ ਦਾ ਕੰਮ ਘੱਟ ਕਰਦਾ, ਬਾਕੀ ਤੇਰੇ ਜਿਹੜੇ ਕਰਮ ਪਿਛਲੇ ਕੀਤੇ ਆ ਉਹਨਾਂ ਤੇ ਕੰਪਾਊਂਡ ਇੰਟਰਸਟ ਪੈ ਰਿਹਾ ਹੈ, ਉਹ ਹੋਰ ਵੱਧਦੇ ਜਾਂਦੇ ਆ, ਤੂੰ ਹੋਰ ਕੰਮ ਕਰਦਾ, ਸੂਦ ਦਰ ਸੂਦ ਪਈ ਜਾਂਦਾ, ਕਰਮਾਂ ਦੀ ਚੱਕੀ ਚੱਲ ਰਹੀ ਹੈ। ਇਸ ਕਰਕੇ ਇਹ ਐਸੀ ਹੈ, ਰੱਬ ਤੇ ਮਤ ਗੱਲ ਸੁੱਟੋ ਵੀ ਉਹ ਭੁਗਤਾਉਣਾ ਹੀ, ਕਰਮ ਅਸੀਂ ਆਪ ਕਰਦੇ ਹਾਂ, ਉਹ ਭੁਗਤਾਉਣ ਵਾਲਾ ਹੈ ਸਿਰਫ ਹਰ ਜਨ, ਤਾਂ ਕਿ ਬੇਇਨਸਾਫੀ ਨਾ ਕਿਸੇ ਨਾ ਹੋ ਜਾਏ। ਲੇਕਿਨ ਜਿਹੜੇ ਸਾਰੇ ਕਰਮ ਹੈ, ਬਾਬਾ ਨਾਨਕ ਕਹਿੰਦਾ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜਾ ਰਹੇ, ਔਖਦ ਮੰਤਰ ਮੂਲ ਮਨ ਇਕੋ ਜੇਕਰ ਦ੍ਰਿੜ ਚਿਤ ਕੀ ਜਾ। ਇਸ ਕਰਕੇ ਸਵਾਏ ਭਜਨ ਤੋਂ ਸਵਾਏ ਪਰਮੇਸ਼ਰ ਦੇ ਨਾਮ ਕੀ ਤਾਕਤ ਹੈ, ਇਹ ਭਰਮਾਂ ਨੂੰ ਨਾ ਕਰਮਾਂ ਨੂੰ ਨਾਸ ਕਰ ਸਕਦਾ ਪਿਛਲਿਆਂ ਨੂੰ ਵੀ, ਲੇਕਿਨ ਅਸੀਂ ਉਹ ਕੱਢਦੇ ਨਹੀਂ। ਇਸ ਕਰਕੇ ਅਸੀਂ ਉਹ ਭਰ ਮੁੜ ਕੇ ਫੇਰ ਕਮਰੇ ਭਾਣੇ ਭਰਮੇ ਮੋਹੇ ਮੋਹਿਆ ਜਾਗਤ ਨਾ ਹੀ ਸੁੱਤਾ ਮਨ ਆਪਣਾ ਜਾਗਿਆ ਨੀ, ਫੇਰ ਭਰਮਾਂ ਚ ਪੈ ਗਏ। ਤੋ ਅਗਲੀ ਲਾਈਨ ਕਹਿੰਦੀ ਹੈ ਇਹ ਵੀ ਉਹਦਾ ਭਾਣੇ ਦਾ ਮਤਲਬ ਹੈ, ਉਹ ਭੁਗਤਾ ਰਿਹਾ ਤੈਨੂੰ ਸਾਰੀ ਚੀਜ਼ ਔਰ ਤੂੰ ਆਪਣੇ ਕੀਤਾ ਹੀ ਫਲ ਪਾਉਣਾ ਹੈ। ਬਾਬਾ ਨਾਨਕ ਕਹਿੰਦਾ ਦੋਸ ਨਾ ਦੀਜੇ ਆਵੇ ਜਣਾ, ਦੋਸ ਕਰਮਾ ਆਪਣੇ ਆ। ਹੁਣ ਦੇਖੋ ਬਾਬਾ ਨਾਨਕ ਦੱਸੇਗਾ ਕਿ ਮੈਂ ਹੁਣ ਕੀਤਾ, ਫਿਰ ਵੀ ਰੱਬ ਕਰਾਉਂਦਾ ਸਾਥੋਂ ਭੈੜੇ ਕੰਮ ਤੇ ਰੱਬ ਕਰਾਉਂਦਾ, ਚੰਗਾ ਕੰਮ ਅਸੀਂ ਕਰ ਰਹੇ ਨੇ ਜੀ। ਹਾਂ ਦੱਸਦਾ ਬਾਬੇ ਨਾਨਕ ਦਾ ਸਲੋਕ ਦੇਖੋ। ਉਹ ਬਾਬਾ ਨਾਨਕ ਕਹਿੰਦਾ ਜੋ ਮੈਂ ਕੀਆ ਸੋ ਮੈਂ ਪਾਇਆ, ਦੂਸਰਿਆਂ ਦੀ ਜੀ ਅਵੜ ਜਣਾ ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮ ਆਪਣਿਆ। ਬਾਬੇ ਨਾਨਕ ਦਾ ਪਹਿਲਾ ਹੋਲੀਆ ਪਹਿਲਾ ਪੈਗੰਬਰ, ਐਡੀ ਵੱਡੀ ਫਿਲਾਸਫੀ ਦੇ ਰਿਹਾ ਕਰਮ ਫਿਲਾਸਫੀ। ਤੂੰ ਸਭ ਆਪਣਾ ਦੂਸਰਿਆਂ ਦੀ ਜੀ ਅਵੜ ਜਣਾ, ਤੂੰ ਆਪ ਕਰਮ ਦਾ ਫਲ ਨੀ ਨਾਸ ਹੁੰਦਾ। ਇਸੇ ਕਰਕੇ ਬੰਦਿਆ ਸੋਚ ਕੇ ਪੈਰ ਰੱਖ, ਮਾਨਸ ਜਨਮ ਜੋ ਕਰੇਗਾ ਭਰੇਗਾ, ਜੋ ਬੀਜੇਗਾ ਵੱਢੇਗਾ। ਇਸ ਕਰਕੇ ਧਿਆਨ ਨਾਲ ਕੰਮ ਕਰ, ਇੱਕ ਸਭ ਤੋਂ ਉੱਚਾ ਇੱਕ ਕੰਮ ਹੈਗਾ ਮੁਬਾਰਕ ਹੈ। ਉਹਦੇ ਵਿੱਚ ਜਦੋਂ ਆ ਲਾਈਨ ਚੁੱਭ ਗਈ ਫਿਰ ਜੇ ਲਿਖਿਆ ਸਭ ਤੇ ਰੂਜ ਨਿਰਮਲ ਇਹ ਕਰਨੀ ਜਪੀ ਜਮ ਸਦਾ ਸਦਾ ਦਿਨ ਰਹੇ। ਉਹਦੇ ਚ ਚੀਜ਼ ਬਾਣੀ ਬਾਣ ਦੇ ਆਖੇ ਲੱਗਣਾ ਹੈ, ਉਹ ਪਾਠ ਕਰੋ ਮੁਬਾਰਕ ਹੈ। ਉਹਦੇ ਵਿੱਚੋਂ ਚੀਜ਼ ਜਦੋਂ ਤੁਹਾਨੂੰ ਇਹ ਸਮਝ ਆ ਗਈ ਕਿ ਜੋ ਬਾਣੀ ਕਹਿੰਦੀ ਹੈ ਉਹਦੇ ਹਿਸਾਬ ਨਾਲ ਸਭ ਤੋਂ ਉੱਚਾ ਕੰਮ ਕੀ ਹੋ ਗਿਆ। ਇਸ ਕਰਕੇ ਉਹਦਾ ਸਾਡਾ ਸਤਿਗੁਰ ਹੈ ਜਿਹੜੀ ਦੇਹ ਨੀ ਏਡੀ ਵੱਡੀ ਪਾਵਰ, ਉਹ ਦ੍ਰਿੜ ਕੀ ਕਰਾ ਰਿਹਾ ਕਰਾ ਰਿਹਾ। ਆ ਪਹਿਲਾ ਗੁਰੂ ਮਹੱਲਾ ਪੰਜਵਾਂ ਸਾਰਣੀ ਤੇ ਚਲੋ ਰੱਬ ਨੂੰ ਮੁਕਤ ਲੈ, ਹਿੰਦੀ ਦਾ ਸਮਝ ਨੀ ਆਊਗਾ। ਆਓ ਤੁਹਾਨੂੰ ਸਿੱਧਾ ਹੀ ਸਭ ਨੂੰ ਸਤਿਗੁਰ ਪਾਤਸ਼ਾਹ ਦਿੰਦੇ ਕਹਿੰਦੇ ਕਹਿੰਦੇ ਹੈ ਹਰੇ ਹਰੇ ਕਾਮ। ਇਸ ਕਰਕੇ ਉਹ ਜਦੋਂ ਜਪੇਗਾ ਤੇ ਜਨਮਾਂ ਜਨਮਾਂ ਦੇ ਕਰਮ ਨਾਸ ਹੋ ਜਾਣਗੇ। ਤੋ ਬਾਬਾ ਨਾਨਕ ਕਹਿੰਦਾ ਵੀ ਜਨਮ ਜਨਮ ਕੇ ਪਾਪ ਕਰਮ ਕੇ ਤੂੰ ਪਿਛਲੇ ਵੀ ਨੀ ਮਟਾਏਗਾ ਹੋਰ ਚਾੜੀ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਹੈ ਆਪ ਤੋਂ ਕੱਲ ਦਾ ਦੇਖ ਨੰਬਰ ਇਹ ਚੌਵਾਂ ਪਦਿਆਂ ਚੌਵਾਂ ਸਟੈਂਡਿਆਂ ਦਾ ਸ਼ਬਦ ਹੈ। ਅਗਲੀ ਡੰਡੀਆਂ ਚ ਆਇਆ ਇਸੇ ਸਟਾਈਲ ਦਾ ਇਹ ਨੌਵਾਂ ਸ਼ਬਦ ਹੈ ਔਰ ਜਦੋਂ ਤੋਂ ਇਹ ਰਾਗ ਸ਼ੁਰੂ ਹੋਇਆ 130ਵਾਂ ਸ਼ਬਦ ਹੈ। ਗੁਰੂਆਂ ਨੇ ਕਿੰਨੀ ਮਿਹਨਤ ਕੀਤੀ ਹੈ ਭਾਈ ਦੇਖੋ ਸਿੱਖੋ ਦੇਖੋ ਪਿੱਛੇ ਕਿੰਨੇ ਸ਼ਬਦ ਹੋ ਗਏ ਇਸ ਦੇ ਨੰਬਰ ਆਪ ਲਵਾਏ ਹਾਂ ਕੋਈ ਇਹਦੇ ਚ ਮਿਲਾਵਟ ਨੀ ਕਰਦਾ 130 ਨੰਬਰ ਉਸਦੇ ਤੇ ਕੰਪਿਊਟਰ ਨਹੀਂ ਸੀ। ਗੁਰੂ ਇੰਨੀ ਮਿਹਨਤ ਕਰ ਸਕਦਾ ਪਰ ਸਿੱਖੀ ਕੋਲ ਇਹਨੂੰ ਬਾਣੀ ਨੂੰ ਟਾਈਮ ਦੇਣ ਇਹਦੇ ਟਾਈਮ ਨਹੀਂ ਹੈ ਕੋਈ 130ਵਾਂ ਨੰਬਰ ਲਾਇਆ ਐਸਾ ਲੇਟੈਸਟ ਦੀ ਗ੍ਰੇਟੈਸਟ ਬ੍ਰਹਮ ਗਿਆਨ ਹੈ ਦੁਨੀਆਂ ਦਾ ਜਿਹੜਾ ਕਿ ਕਦੀ ਕਿਸੇ ਗੁਰੂ ਨਾਲ ਰਾਈਟਰ ਨਾਲ ਆਪ ਐਡਿਟ ਨਹੀਂ ਕੀਤਾ ਕਿੱਦਾਂ 130 ਨੰਬਰ ਕਿੰਨੇ ਸ਼ਬਦ ਗਿਣਦੇ ਹੋਣੇ ਕਿੰਨੇ ਗਾਂ ਅਗਲਾ ਜਿਹੜਾ ਸ਼ਬਦ ਆਏਗਾ ਉਹਦਾ 131 ਨੰਬਰ ਹੋਏਗਾ ਕਿਰਲਾ ਔਰ ਨੌਵੇਂ ਦੀ ਜਗ੍ਹਾ ਉੱਥੇ ਦਸਾਂ ਹੋਏਗਾ ਔਰ ਚਾਰ ਦੇ ਪਦੇ ਹੈ ਤਿੰਨ ਪਦੇ ਹੈ ਉਹ ਹੋਣਗੇ ਲੇਕਿਨ ਅਖੀਰਲੇ ਹਿੱਸੇ ਬਦਲਦੇ ਜਾਣਗੇ। ਇਸ ਕਰਕੇ ਪੇਜ ਹੈ ਸ਼ਬਦ ਦਾ 207 ਕਦੀ ਆਪਣੇ ਹੱਥਾਂ ਚ ਲੈ ਕੇ ਗੁਰੂਆਂ ਨੂੰ ਦੇਖੋ ਕਿੰਨੀ ਮਿਹਨਤ ਸਾਡੇ ਲਈ ਗਿਆਨ ਦਿੱਤਾ ਹੈ। ਅਖੰਡ ਪਾਠ ਨਾਲ ਨੀ ਅੱਖਰ ਸਮਝ ਆਉਣੇ ਅਖੰਡ ਪਾਠ ਕਰ ਲਓਗੇ ਤੁਸੀਂ ਗੁਰੂਆਂ ਦੀ ਵਡਿਆਈ ਨੀ ਸਮਝ ਸਕਦੀ ਅਕਾਦਮੀ ਸਾਨੂੰ ਗਿਆਨ। ਇਸ ਕਰਕੇ ਅੱਖਾਂ ਤੋਂ ਪਤਾ ਲੱਗਦਾ ਵੀ ਗੁਰੂ ਮਹਾਰਾਜ ਕਿੱਦਾਂ ਸੰਗਤ ਚ ਬੈਠ ਕੇ ਕਿੰਨੀ ਵੈਲਿਊ ਹੈ ਇਸ ਗਿਆਨ ਦੀ। ਇਹਦੇ ਚ ਕੋਈ ਉਦਾਸੀ ਜਾਂ ਹੋਰ ਗੁਰੂ ਘਰ ਦਾ ਵੈਰੀ ਕੋਈ ਸ਼ਬਦ ਨੀ ਰਲਾ ਸਕਦਾ। ਤੋ ਅਖੀਰਲੇ ਤੋੜੇ ਦੀਆਂ ਆਈਆਂ ਲਾਈਨਾਂ ਵੀ ਤੈਨੂੰ ਦਰਸ਼ਨ ਹੋਣਗੇ ਜੇ ਤੂੰ ਇਸ ਬੇਨਤੀ ਨੂੰ ਕੋਈ ਕਰੇਗਾ। ਪਰ ਸਭ ਤੋਂ ਪਹਿਲਾਂ ਤੈਨੂੰ ਦਰਸ਼ਨ ਰੱਬ ਨਹੀਂ ਦੇਗਾ, ਤੈਨੂੰ ਪਹਿਲਾਂ ਇੱਕ ਸਾਧ ਹੈ ਰਾਹ ਦੇ ਵਿੱਚ ਜਿਹਦੀ ਦੇਹ ਨਹੀਂ ਹੈ ਉਹਦੀ ਤੈਨੂੰ ਸੰਗਤ ਨਸੀਬ ਹੋਊਗੀ। ਉਹ ਸਾਧ ਸੰਗਤ ਏ ਔਰ ਉਹ ਤੈਨੂੰ ਪਹਿਲਾਂ ਸਾਧ ਆਏਗਾ ਅੰਦਰ ਜਿਹਦੀ ਦੇਹ ਨਹੀਂ ਹੈ ਉਹਨੂੰ ਹੀ ਸਤਿਗੁਰੂ ਕਿਹਾ ਹੈ। ਉਹਦੇ ਪਹਿਲਾਂ ਦਰਸ਼ਨ ਹੋਣਗੇ ਪਹਿਲਾਂ ਉਹ ਤੇਰੇ ਅੰਦਰ ਆਏਗਾ। ਪਰ ਇਹ ਦੂਰ ਨਹੀਂ ਹੈ ਸਤਿਗੁਰੂ ਇਹੋ ਜਿਹੀ ਪਾਹਰ ਇਹ ਏਡੀ ਮਿਹਰਬਾਨ ਹੈ ਦੂਜੀ ਨਾਮ ਚ ਆ ਜਾਂਦੀ ਹਰ ਦੂਜੀ ਨਾਮ ਸਤਿਗੁਰ ਪੁਰਖ ਮਨਾਇਆ ਬੜਾ ਪਹਿਲੀ ਰਾਮ ਚ ਨਾਮ ਮਿੱਠਾ ਲੱਗਣਾ ਸੜਾ ਵਰਤਣੀ ਦੂਜੀ ਰਾਮ ਚ ਹੀ ਨਹੀਂ ਆ ਜਾਣਾ ਹਰ ਦੂਜੀ ਰਾਮ ਸਤਿਗੁਰ ਪੁਰਖ ਮਲਾਇਆ ਬਰਾਮ ਦੀ ਪਹਿਲਾਂ ਹਮੇਸ਼ਾ ਹੀ ਵਿਚੋਲਾ ਆਏਗਾ ਉਸ ਤੋਂ ਬਾਅਦ ਰੱਬ ਨਾਲ ਵਿਆਹ ਹੋਏਗਾ। ਤੋ ਵਿਚੋਲਾ ਸਾਡਾ ਇਹ ਸਤਿਗੁਰੂ ਹੈ ਪਾਵਰ ਹੈ ਜਿਹੜੀ ਕਿ ਦੇਹ ਨਹੀਂ ਹੈ ਉਹ ਰੱਬ ਨੂੰ ਮਲਾਏਗਾ ਪਰ ਪਹਿਲਾਂ ਅੰਦਰ ਬੰਦੇ ਦੇ ਉਹ ਆਉਣਾ ਸ਼ੁਰੂ ਹੋਏਗਾ ਸਾਧ ਸੰਗਤ ਦੀ ਅੰਦਰ ਹੈ ਸਾਧ ਸੰਗਤ ਔਰ ਇਸੇ ਲਈ ਸੁਖਮਨੀ ਚ ਲਿਖਿਆ ਕਬ ਹੂੰ ਸਾਧ ਸੰਗਤ ਇਹ ਪਾਵੈ ਫਿਰ ਮਨ ਵਾਪਸ ਆਉਂਦਾ ਹੀ ਨਹੀਂ ਅੰਦਰੋਂ ਫਿਰ ਬਾਹਰ ਨਹੀਂ ਜਾਂਦਾ। ਕਬ ਹੂੰ ਸਾਧ ਸੰਗਤ ਇਹ ਪਾਵੈ ਇਹ ਬਾਹਰਲਾ ਸਾਧ ਨਹੀਂ ਹੈ ਉਹ ਮੁਬਾਰਕ ਨੇ ਨਾਮ ਜਪਦੇ ਨੇ ਸਾਰੇ ਲੇਕਿਨ ਅੰਦਰ ਕੋਈ ਨਹੀਂ ਵੜਦਾ ਸਾਧ ਸੰਗਤ ਅੰਦਰ ਨਹੀਂ ਕੋਈ